ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ। ਸ੍ਰੀ ਗੁਰੂ ਵਾਚ ਦੋਹਰਾ ਵਾਕਿਆ ਸਰਵਣ ਆਕਾਸ਼ ਤੇ ਪ੍ਰਗਟ ਹੋਤ ਯਹ ਜਾਨ ਵਹ ਬੋਲੇ ਵਹ ਸੁਨਤ ਹੈ ਸੋਈ ਸ਼ਬਦ ਨਿਦਾਨ। ਵਾਕਿਆ ਸਰਵਣ ਆਕਾਸ਼ ਤੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਆਪਾਂ ਜਿਹੜਾ ਮਹਾਂਵਾਕ ਦਾ ਤਵੰ ਪਦ ਆ ਦੂਸਰਾ ਪਦ ਉਹਦੇ ਬਾਰੇ ਵਿਚਾਰ ਰਹੇ ਹਾਂ। ਕੱਲ੍ਹ ਆਪਾਂ ਜੀਵ ਦੇ ਜਿਹੜੇ ਤਿੰਨ ਸਰੀਰ ਆ ਉਹਦੇ ਬਾਰੇ ਵਿਚਾਰ ਰਹੇ ਸੀ ਅਤੇ ਬੜੇ ਸੋਹਣੇ ਢੰਗ ਨਾਲ ਗ੍ਰੰਥਕਰਤਾ ਸੁਖਦੇਵ ਸਿੰਘ ਜੀ ਨੇ ਦੱਸਿਆ ਤਿੰਨ ਗੁਣਾਂ ਦੇ ਬਾਰੇ, ਰਜੋ ਗੁਣ, ਤਮੋ ਗੁਣ, ਸਤੋ ਗੁਣ ਕਿਹਨੂੰ ਕਹਿੰਦੇ ਆ। ਫਿਰ ਵੀ ਜਿਹੜਾ ਜੀਵ ਆ ਇਹਨੇ ਸੱਚ ਆਨੰਦ ਸਰੂਪ ਜੋ ਅਖੰਡ ਕਰਾਸਿਆ ਉਸ ਆਪਣੇ ਸਵੈ ਸਰੂਪ ਨੂੰ ਤਮੋ ਗੁਣ ਦੀ ਅਧਿਕਤਾ ਕਰਕੇ ਭੁਲਾ ਦਿੱਤਾ, ਜਿਸ ਕਰਕੇ ਮਾਇਆ ਨੇ ਮਨ ਭਾਉਂਦਾ ਕਾਰਜ ਕੀਤਾ, ਇੱਕ ਤੋਂ ਅਨੇਕ ਜੀਵ ਬਣਾਏ ਹੈ। ਅਤੇ ਜਿਹੜਾ ਅਗਿਆਨ ਉਹੀ ਅਵਿਦਿਆ ਆ, ਉਹੀ ਉਹ ਕਾਰਨ ਦੇ ਆ। ਇਹ ਜਿਹੜੀ ਕਾਰਨ ਦੇ ਜਾਂ ਅਵਿਦਿਆ ਅਗਿਆਨ ਹੈ, ਇਹੀ ਸੂਖਮ ਸਥੂਲ ਦੇਹਾਂ ਦਾ, ਪੱਧਰਾਂ ਦਾ ਜਿਹੜਾ ਮੋਢ ਆ, ਪ੍ਰਤੀਕੂਲ ਕਹੀਏ ਦੁੱਖ ਹੁੰਦੀ ਨਾ, ਦੁੱਖ ਸੂਖਮ ਸਥੂਲ ਉਪਾਦਕੋ ਆ, ਸੂਖਮ ਅਤੇ ਸਥੂਲ ਜਿਹੜੀਆਂ ਉਪਾਧੀਆਂ ਜਾਂ ਉਪੱਧਰ ਪੈਦਾ ਹੋਏ ਜੀਵ ਵਾਸਤੇ, ਇਹਦਾ ਕਾਰਨ ਦੇਹੀ ਹਾਂ, ਕਾਰਨ ਉਹੀ ਪ੍ਰਤੀਕੂਲ ਯਹ ਪ੍ਰਤੀਕੂਲ ਸੁਖਾਨੰਦ ਗਾਇ, ਪ੍ਰਤੀਕੂਲ ਕਹੀਏ ਦੁਖਦਾਈ, ਦੁਖਦਾਈ ਕਾਰਨ ਦੇਹ ਨੂੰ ਸੁਖਦੇਵ ਜਿਹੜੇ ਹੈ ਗ੍ਰੰਥਕਰਤਾ ਕਹਿੰਦੇ ਗਾਇਆ ਹੈ। ਭਾਵ ਜਿਹੜਾ ਇਹ ਅਗਿਆਨ ਆ ਕਾਰਨ ਦੇਹੀ ਅਵਿਦਿਆ, ਇਹੀ ਸੂਖਮ ਸਥੂਲ ਆਦੀਆਂ ਪੱਧਰਾਂ ਦਾ ਜਿਹੜਾ ਪ੍ਰਤੀਕੂਲ ਕਹੀਏ ਦੁਖਦਾਈ ਕਾਰਨ ਆ, ਕਾਰਨ ਦੇ ਮਾਇਆ ਦੀ ਦੋ ਸ਼ਕਤੀਆਂ ਪੜ੍ਹ ਲਈਆਂ ਸੀ ਅਤੇ ਜਿਹੜਾ ਹੈ ਆਪਾਂ ਅੱਗੇ ਵਿਚਾਰ ਰਹੇ ਸਾਂ ਸੂਖਮ ਦੇਹੀ ਬਾਰੇ ਜੀਵ ਦੀ। ਅਤੇ ਸਿੱਖ ਨੇ ਪ੍ਰਸ਼ਨ ਕੀਤਾ ਸੀ ਵੀ ਪੰਜ ਤੱਤ ਜਿਹੜੇ ਸੂਖਮ ਨੇ ਆ, ਸੂਖਮ ਆ, ਗੁਰੂ ਜੀ ਆਪ ਨੇ 17 ਜਿਹੜੇ ਤੱਤ ਉਹ ਕਿਸ ਪ੍ਰਕਾਰ ਜਿਹੜੇ ਹੈ ਕਹਿ ਦਿੱਤੇ ਜਾਂ ਕਰ ਦਿੱਤੇ, 17 ਤੱਤ ਕਿਵੇਂ ਕਰ ਦਿੱਤੇ ਮੈਨੂੰ ਬੜੇ ਢੰਗ ਨਾਲ ਕਹੋ, ਦੱਸੋ ਜੀ ਆਪ ਕਿਸ ਤੱਤ ਤੋਂ ਕਿਹੜਾ ਜਿਹੜਾ ਤੱਤ ਉਹ ਪੈਦਾ ਹੋਇਆ ਮੇਰੇ ਪ੍ਰਤੀ, ਦੱਸੋ, ਦੱਸਣਾ ਕਰੋ। ਗੁਰੂ ਜੀ ਸਿੱਖ ਦਾ ਪ੍ਰਸ਼ਨ ਸੁਣ ਕੇ ਫਿਰ ਅੱਗੋਂ ਉੱਤਰ ਦਿੰਦਿਆਂ ਹੋਇਆਂ, ਜਵਾਬ ਦਿੰਦੇ ਹੋਏ ਬੜੀ ਵਿਧੀ ਪੂਰਵਕ ਉਪਦੇਸ਼ ਕਰ ਰਹੇ ਆਓ। ਜਿਵੇਂ ਸਿੱਖਿਆ ਬੜੀ ਡੂੰਘੀ ਹੈ, ਸਾਰੀ ਸਰੀਰ ਦੀ ਅਤੇ ਅੰਦਰ ਦੀ ਵਿਚਾਰ ਆ ਉਹ ਆਪਾਂ ਪੜ੍ਹੀਏ ਜੀ। ਦੋ ਸ੍ਰੀ ਗੁਰੂ ਵਾਚ ਸ਼੍ਰੋਮਣੀ ਗੁਰੂ ਜੀ ਆਪਣੇ ਮੁੱਖ ਤੋਂ ਬਚਨ ਕਰਥਨ ਕਰਦੇ, ਦੋਹਰਾ ਵਾਕਿਆ ਸਰਵਣ ਆਕਾਸ਼ ਤੇ। ਇਹ ਸਿੱਖ ਜਿਹੜਾ ਵਾਕ ਹੈ, ਵਾਕ ਇੰਦਰਾ ਅਤੇ ਸਰਵਣ ਪਵਕਾਨ ਇਹ ਆਕਾਸ਼ ਤੋਂ ਪ੍ਰਗਟ ਹੋਏ, ਇਹ ਦੋਵੇਂ ਇੰਦਰ ਆਕਾਸ਼ ਤੱਤ ਤੋਂ ਪ੍ਰਗਟ ਹੋਏ ਆ। ਪ੍ਰਗਟ ਹੋਤ ਯਹ ਜਾਨ, ਇਹ ਤੂੰ ਜਾਣ ਲੈਣਾ ਕਰ, ਇਹ ਗੱਲ ਆਪਣੇ ਮਨ ਵਿੱਚ ਜਾਣ ਲੈਣਾ ਕਰ, ਇਹ ਪ੍ਰਗਟ ਆਕਾਸ਼ ਤੋਂ ਹੋਏ ਆ ਵਾਕ ਅਤੇ ਸਰਵਣ ਇੰਦਰਾ। वह बोलै वह सुनत है। वह बोलै भाव वह जड़ा वाक इंद्रा ये बोले बोलदा है। आज जबान तो आप बोलते ही है ना, जबान जितों मुढ़ तो फुरना फुरदा ना, जबान तो जितों वाक निकलता उन्हें वाक कहा जाता, जबान नूं ते रसना कहिंदे। जड़ा अंदरों निकल के जबान दे राही आउंदा वह वाक इंद्रा। वह बोले ये वाक इंद्रा बोले बोलता है, वह सुनता है, वह कहिए वह जड़ा सरवण है ते ओ इंद्रा सुनता है। ते ए दोनों का जड़ा शब्द का सुनना ते बोलना, सोई शब्द निदान, सोई कहिए यही दोनों का ना शब्द का सुनना ते बोलना सांझा ही निदान कहिए कारण है। समझ आई? अर्थात भी सब पदार्थां विच सतो गुण रजो गुण ते तमो गुण तिने गुण वरतदे, क्योंकि तिना गुणा तो सब कुछ पैदा, सतो गुण रजो गुण तमो गुण वरतदे। आकाश जिहड़ा तत् आ इहदी सतो गुण अंश का हिस्सा की आ कर्ण भाव ज्ञान इंद्रा, ते आकाश का जिहड़ा रजो गुण आ वह रजो गुण अंश का हिस्सा की आ वाक इंद्रा। काहे दे वाक इंद्रा शब्द नूं बोलदा किरिया इहदे विच, इस करके रजो गुण। सरवण इंद्रा शब्द नूं सुणदा, पै गई समझना? ते सरवण इंद्रा की है शब्द नूं सुणदा, क्योंकि सरवण जिहड़ा वह ज्ञान इंद्रा आ ते वाक जिहड़ा कर्म इंद्रा आ। ते हुण इत्थे कोई सतो गुण ते रजो गुण किवें आ ये समझ लो, सतो गुण अंश ते रजो गुण अंश किवें, इत्थे भी दुविधा पै जांदी। सतो गुण जिथे आ उत्थे हुंदा ज्ञान, जिथे रजो गुण होवे उत्थे हुंदी किरिया। अगे होर इहदा विस्तार हो ही जाणा। भाव हुण अखां आ, ये वेखो सामने पई चीज़ वेख सकदी, इहदा ज्ञान हो सकदा वी की पिया। बुद्धि का निर्णय करना, बुद्धि च किरिया, बुद्धि कहूगी भी हाँ ये वो पिया। अखा ने तो बस चार सवेरे वेखना ही है, तो बुद्धि ने निर्णय करना, तो बुद्धि च किरिया मन च ज्ञान। हुण अखा ज्ञान इंद्र अखा ने वेख्या, हाथों ने जां तुहानू पकड़ू तां वी किरिया, इस करके रजोगुणी ये कर्म इंद्रा। जब चरण नाल चल के जावांगे चलना ये भी किरिया, जिथे रजोगुण उथे किरिया है, जिथे सतोगुण उथे ज्ञान है, इन्ना समझ लैना। सो वाक इंद्र वाक जिहड़ा कर्म इंद्र, उन्हें पुछया ना गुरु जी ये पांच सूखम जिहड़े पांच तत् आ सूखम आ उन्हां तो तुसीं दसो सतारा तत् कहे किस तरह हो गए, तो गुरु जी दस रहे हैं भी सोना जिहड़ा स्थूल तत् आकाश उहदे विच दो अंशां वरत रही हैं रजो गुण ते सतो गुण। ते इत्थे इन्हें भाव लैना क्योंकि इत्थे दो ही किरिया वरत, तमो गुणी सुभा ने। ते आकाश तत् दा जिहड़ी सतो गुण अंश आ उहतों ज्ञान इंद्रा होया सरवण, ते जिहड़ा वाक इंद्रा आ वह आकाश दे रजोगुणी सतो रजोगुण तो होया रजोगुण अंश तो, ये तू समझ ला। क्योंकि वाक इंद्र च किरिया क्योंकि बोलदा, ते सरवण की आ उहदे विच ज्ञान क्योंकि सुणदा। ये ते विशा किहड़ा सूखम तत् किहड़ा शब्द, क्योंकि वाक शब्द नूं बोलदा ते सरवण शब्द नूं सुणदा। दोहरा त्वचा पान ए पवन ते, हुण अगे सुन होर, त्वचा जिहड़ी चमड़ी आ अते पान हाथ आ इह पवन ते, इह दोवें जिहड़े इंद्रे आ इह पवन ते, पौन तत् जिहड़ा हवा तत् आ उहदे तों प्रगट होत है मित, इह मित्र सिख प्रगट होंदे है हुंदे हन। जिहड़ी त्वचा ਚਮੜੀ ਆ ਪਾਣ ਹੱਥ ਆ ਇਹ ਹਵਾ ਤੋਂ ਪ੍ਰਗਟ ਹੁੰਦੇ ਇਹ ਮਿੱਤਰ ਦੋ ਸਪਰਸ਼ ਧਰਮ ਕੋ ਇਹਨਾਂ ਦੋਵਾਂ ਇੰਦਰਿਆਂ ਦਾ ਜਿਹੜਾ ਧਰਮ ਆ ਉਹ ਕੀ ਆ ਸਪਰਸ਼ਤਾ ਭਾਵ ਛੂਹਣਾ ਛੂਹਣਾ ਹੈ ਦੋਵਾਂ ਦਾ ਧਰਮ ਛੂਹਣਾ ਹੀ ਦੋਵਾਂ ਦਾ ਧਰਮ ਹੈ ਨੀਕ ਹੈ ਜਾਨ ਹੋ ਚੇਤ ਇਹ ਗੱਲ ਨੀਕ ਹੈ ਚੰਗੀ ਤਰ੍ਹਾਂ ਤੂੰ ਆਪਣੇ ਚਿੱਤ ਵਿੱਚ ਜਾਨ ਹੋ ਜਾਣ ਲੈਣਾ ਘਰ ਕਿਵੇਂ ਜਿਹੜੀ ਚਮੜੀ ਆ ਉਹ ਪੌਣ ਜਿਹੜੀ ਹਵਾ ਹੈ ਤੱਤ ਆ ਉਹ ਪੌਣ ਤੱਤ ਦੇ ਸਤੋ ਗੁਣ ਅੰਸ ਤੋਂ ਚਮੜੀ ਦਾ ਚਮੜੀ ਹਿੱਸਾ ਆ ਜਿਹੜਾ ਚਮੜੀ ਕੀ ਆ ਗਿਆਨ ਆ ਗਿਆਨ ਇੰਦਰ ਆ ਜੂ ਅਤੇ ਇਹ ਪੌਣ ਦੇ ਸਤੋ ਗੁਣ ਅੰਸ ਤੋਂ ਆ ਕਿਉਂਕਿ ਜੇ ਗਿਆਨ ਹੈ ਚਮੜੀ 'ਚ ਠੰਡੇ ਤੱਤੇ ਦਾ ਗਿਆਨ ਹੁੰਦਾ ਸਾਨੂੰ ਅਤੇ ਹੱਥ ਹਵਾ ਦਾ ਪੌਣ ਤੱਤ ਦਾ ਰਜੋ ਗੁਣ ਅੰਸ ਦਾ ਹਿੱਸਾ ਹੈ ਕਿਵੇਂ ਹੱਥ 'ਚ ਕਿਰਿਆ ਹੱਥ ਜਿਹੜਾ ਵਾ ਹੱਥ ਵੀ ਛੂਹਦਾ ਇਹ ਵੀ ਚੀਜ਼ ਨੂੰ ਆਪਾਂ ਛੂਹਾਂਗੇ ਹੱਥ ਨਾਲ ਹੀ ਛੂਹਾਂਗੇ ਅਤੇ ਚਮੜੀ ਨਾਲ ਵੀ ਛੂਹਾਂਗੇ ਠੰਡੇ ਤੱਤੇ ਦਾ ਗਿਆਨ ਅਤੇ ਹੱਥ ਨਾਲ ਵੀ ਕੋਈ ਚੀਜ਼ ਪਕੜਾਂਗੇ ਛੂਹਾਂਗੇ ਪਰ ਹੱਥ 'ਚ ਕਿਰਿਆ ਵਾ ਹੱਥ 'ਚ ਕਿਰਿਆ ਵਾ ਫੜਨ ਦੀ ਅਤੇ ਚਮੜੀ ਨੂੰ ਛੂਹਦਿਆਂ ਪਤਾ ਲੱਗ ਜੂ ਠੰਡਾ ਕਿ ਤੱਤਾ ਚਮੜੀ 'ਚ ਗਿਆਨ ਆ ਅਤੇ ਹੱਥ ਕਰਮ ਇੰਦਰਾ ਚਮੜੀ ਜਿਹੜੀ ਆ ਇੰਦਰਾ ਸਪਰਸ਼ ਨੂੰ ਗ੍ਰਹਿਣ ਕਰਦਾ ਅਤੇ ਹੱਥ ਇੰਦਰਾ ਉਸਦਾ ਨਿਰਵਾਹ ਕਰਦਾ ਸਮਝ ਲੈਣ ਹੱਥ ਨਾਲ ਫੜਦੇ ਵੀ ਹਾਂ ਅਤੇ ਛੱਡਦੇ ਵੀ ਹਾਂ ਚਮੜੀ ਐਂ ਸਥਰ ਖੜੀ ਹੈ ਹਵਾ ਠੰਡੀ ਤੱਤੀ ਜੋ ਵੀ ਆਈ ਠੰਡਾ ਤੱਤਾ ਜੋ ਵੀ ਆ ਸਮਝ ਲੱਗ ਜੂਗਾ ਗਿਆਨ ਇੰਦਰਾ ਕੀ ਆ ਚਮੜੀ ਇਹ ਸਦੋ ਗੁਣ ਅੰਸ ਤੋਂ ਹਵਾ ਦੇ ਅਤੇ ਹਵਾ ਦੇ ਜਿਹੜੇ ਰਜੋ ਗੁਣ ਅੰਸ ਤੋਂ ਕਰਮ ਇੰਦਰਾ ਕੀ ਆ ਹੱਥ ਗਿਆਨ ਇੰਦਰਾ ਚਮੜੀ ਆ ਹੱਥ ਕਰਮ ਇੰਦਰਾ ਆ ਦੋਹਰਾ ਨੈਣ ਚਰਨ ਇਹ ਤੇਜ ਅਤੇ ਨੈਣ ਜਿਹੜੇ ਨੇਤਰ ਅਤੇ ਚਰਨ ਪੈਰ ਆ ਇਹ ਤੇਜ ਕਹੀ ਅੱਗ ਤੋਂ ਬਣੇ ਹੋਏ ਹਨ ਇੰਦਰੀ ਦੋਏ ਕਹੀ ਜੋ ਇਹਦਾ ਪਾਠ ਕਰਨਾ ਕਹੀ ਜੋ ਜਾਂਦੇ ਆ ਇਹ ਇੰਦਰੇ ਜਿਹੜੇ ਦੋ ਆ ਨੈਣ ਭਾਵ ਗਿਆਨ ਇੰਦਰਾ ਅਤੇ ਚਰਨ ਕਹੀਏ ਕਰਮ ਇੰਦਰਾ ਇਹ ਅੱਗ ਤੋਂ ਕਹੇ ਜਾਂਦੇ ਆ ਵਹਿ ਚਾਹਤ ਯਾ ਰੂਪ ਕੋ ਵਹਿ ਚਾਹਤ ਉਹ ਵਹਿ ਕਹੀ ਉਹ ਜਿਹੜਾ ਨੇਤਰ ਆ ਯਹ ਕਹੀਏ ਜਿਸ ਯਹ ਕਹੀਏ ਜਿਸ ਰੂਪ ਕੋ ਰੂਪ ਨੂੰ ਚਾਹੁੰਦਾ ਵਹਿ ਨੇਤਰ ਦਾ ਜਿਸ ਰੂਪ ਨੂੰ ਚਾਹੁੰਦਾ ਹੈ ਵਹਿ ਲੈ ਜਾਤ ਤਹੀ ਜੋ ਵਹਿ ਕਹੀਏ ਉਹ ਜਿਹੜਾ ਚਰਨ ਪੈ ਰਿਹਾ ਤਹੀ ਕਹੀਏ ਉੱਥੇ ਹੀ ਲੈ ਜਾਤ ਜਾਂਦਾ ਆ ਅਤੇ ਇਹ ਅੱਗ ਦੇ ਸਤੋ ਗੁਣ ਅੰਸ ਤੋਂ ਗਿਆਨ ਇੰਦਰਾ ਆ ਅਤੇ ਰਜੋ ਗੁਣ ਅੰਸ ਤੋਂ ਜਿਹੜਾ ਕਰਮ ਇੰਦਰਾ ਚਰਨ ਆ ਚਰਨ ਇੰਦਰਾ ਕਰਮ ਇੰਦਰਾ ਆ ਅਤੇ ਗਿਆਨ ਇੰਦਰਾ ਨੇਤਰ ਆ ਨੇਤਰ ਜਿਹੜਾ ਰੂਪ ਵੇਖ ਲੈਂਦਾ ਵਾ ਪੈਰ ਜਿਹੜੇ ਉੱਥੇ ਜਾਣਾ ਕਰਦੇ ਆ ਰੂਪ ਨੂੰ ਗ੍ਰਹਿਣ ਕਰ ਲਈ ਜਾਂ ਕੋਈ ਰੂਪ ਵਾਲੀ ਵਸਤੂ ਵੇਖੀ ਤਾਂ ਹੱਥ ਨੂੰ ਗ੍ਰਹਿਣ ਕਰਦੇ ਜਾ ਕੇ ਅਤੇ ਚਰਨ ਉੱਥੇ ਲੈ ਕੇ ਜਾਣਗੇ ਫਿਰ ਹੀ ਹੱਥ ਗ੍ਰਹਿਣ ਕਰਨਗੇ ਇਸ ਕਰਕੇ ਨੇਤਰ ਅਤੇ ਚਰਨ ਜਿਹੜਾ ਵਾ ਇਹ ਅੱਗ ਤੋਂ ਪੈਦਾ ਹੋਏ ਹਨ ਦੋਹਰਾ ਰਸਨਾ ਕਾ ਮੰਗ ਕੁਸ ਭਾਇਓ ਇਹ ਪਿਆਰੇ ਸਿੱਖ ਜਿਹੜਾ ਰਸਨਾ ਜ਼ਬਾਨ ਆ ਅਤੇ ਕਾਮ ਅੰਕਸ ਕਾਮ ਦਾ ਅੰਕਸ ਕਿ ਕੁੰਡਾ ਮਾਰਨ ਵਾਲਾ ਉਹ ਕੀ ਆ ਲਿੰਗ ਇੰਦਰਾ ਜਾਂ ਉਪਸਥ ਵਾਲਾ ਸਥਾਨ ਰਸਨਾ ਅਤੇ ਲਿੰਗ ਇੰਦਰਾ ਇਹ ਵੀ ਹੋਏ ਆ ਕਿੱਥੋਂ ਜਲ ਅਤੇ ਦੋ ਤਾਤ ਕਹੀਏ ਪਿਆਰੇ ਸਿੱਖ ਇਹ ਜਿਹੜਾ ਜਲ ਤਾਤ ਆ ਸਥੂਲ ਤਾਤ ਉਹਦੇ ਤੋਂ ਪੈਦਾ ਹੋਏ ਜਲ ਅਤੇ ਦੋ ਜਲ ਜਿਹੜਾ ਪਾਣੀ ਉਹ ਤੋਂ ਪੈਦਾ ਉਤਪੰਨ ਭਏ ਭਏ ਗਏ ਹੋਏ ਹਨ। ਕੀ ਰਸਨਾ ਗਿਆਨ ਇੰਦਰਾ, ਕਾਮੁਖ ਲਿੰਗ ਇੰਦਰਾ, ਕਰਮ ਇੰਦਰਾ, ਜਾਨ ਤਰਸ ਕੇ ਸਵਾਦ ਕੋ। ਇਹ ਜਾਨਤ ਰਸ ਕੇ ਸਵਾਦ ਕੋ, ਇਹ ਜਿਹੜੇ ਰਸਾਂ ਦੇ ਸਵਾਦ ਖੱਟ ਰਸ ਆ, ਮਥਰ ਇਹ ਮਿੱਠਾ, ਲੂਣ ਵਾਲਾ, ਕੌੜਾ, ਕਸੈਲਾ, ਤਿੱਖਾ, ਆਮਲ, ਛੇ ਪ੍ਰਕਾਰ ਦੇ ਰਸ ਮੰਨੇ ਗਏ। ਕੋਈ ਵੀ ਰਸ ਲਾ ਲਓ, ਜਿਹੜੀ ਜ਼ਬਾਨ ਆ ਉਹ ਸਵਾਦ ਦੇ ਰਸ ਨੂੰ ਜਾਣਦੀ। ਜਿਹੜੇ ਛੇ ਰਸ ਦੱਸੇ ਆ ਇਹ ਜੀਵ ਦਾ ਜਾਣਦੀ, ਇਹ ਸਮਝ ਦੇਖ ਇਹ ਬਾਤ, ਇਹ ਕਹੀਏ ਇਹ ਜਿਹੜੀ ਗੱਲ ਆ ਤੂੰ ਚੰਗੀ ਤਰ੍ਹਾਂ ਸਮਝ ਦੇਖ ਲੈਣਾ ਕਰ, ਕਿ ਇਹ ਜਿਹੜੀ ਜੀਵ ਆ ਇਹ ਖੱਟ ਰਸ ਜਿਹੜੇ ਉਹਨਾਂ ਦੇ ਸਵਾਦਾਂ ਨੂੰ ਜਾਣਦੀ ਆ, ਅਤੇ ਇੰਦਰੀ ਜਿਹੜੀ ਆ ਲਿੰਗ ਇੰਦਰਾ ਉਹ ਵਿਸ਼ੇ ਦੇ ਰਸ ਨੂੰ ਜਾਣ, ਵਿਸ਼ੇ ਦੇ ਰਸ ਦੇ ਸਵਾਦ ਨੂੰ ਜਾਣਦਾ ਇੰਦਰੀ ਨਾਲ, ਉਹ ਵੀ ਇੰਦਰੀ ਜਿਹੜੀ ਉਹ ਕਰਮ ਇੰਦਰੀ ਆ, ਉਹਦੇ ਨਾਲ ਵਿਸ਼ਾ ਰਸ ਹੈ, ਭੋਗ ਦਾ ਰਸ ਹੈ, ਇਹ ਜ਼ਬਾਨ ਜਿਹੜੀ ਆ ਇਹਨੂੰ ਖਾਣ ਦਾ ਰਸ ਹੈ, ਦੋਵੇਂ ਚੀਜ਼ਾਂ ਰਸ ਨੂੰ ਜਾਣਦੀਆਂ, ਸਵਾਦ ਨੂੰ ਜਾਣਦੀਆਂ, ਇਹ ਗੱਲ ਤੂੰ ਸਮਝ ਕੇ ਦੇਖ ਲੈ। ਅਤੇ ਜਲ ਦਾ ਜਿਹੜਾ ਸਦੋ ਗੁਣ ਆ ਸੀ ਉਹ ਤੋਂ ਗਿਆਨ ਇੰਦਰਾ ਬਣਿਆ ਹੈ, ਜ਼ਬਾਨ ਰਸਨਾ ਜੋ ਰਸਾਂ ਨੂੰ ਗ੍ਰਹਿਣ ਕਰਦਾ ਹੈ, ਅਤੇ ਉਪਸਥ ਇੰਦਰਾ ਲਿੰਗ ਇੰਦਰਾ ਜਿਹੜਾ ਉਹਦੇ ਨਾਲ ਹੀ ਰਸ ਦਾ ਗਿਆਨ ਹੁੰਦਾ, ਰਸ ਉਹ ਵੀ ਲੈਂਦਾ ਇੰਦਰੀ ਅਤੇ ਰਸ ਦਾ ਤਿਆਗ ਕਰਦਾ, ਇੱਧਰ ਰਸ ਲੈ ਲੈਣਾ ਉੱਧਰ ਰਸ ਦਾ ਲੈ ਕੇ ਤਿਆਗ ਕਰ ਦੇਣਾ, ਤਿਆਗ ਕਰਦਾ। ਗਿਆਨ ਇੰਦਰਾ ਕੀ ਆ? ਰਸਨਾ। ਕਰਮ ਇੰਦਰਾ ਕੀ ਆ? ਕਿ ਕਰਮ ਕਰਦਾ ਰਸ ਨੂੰ ਤਿਆਗਦਾ, ਉਹ ਲਿੰਗ ਇੰਦਰਾ ਹੈ, ਇਹਨਾਂ ਦੋਨਾਂ ਦੀ ਮਿੱਤਰਤਾ ਹੈ। ਦੋਹਰਾ ਮੂਲ ਦੁਆਰ ਅਰ ਨਾਸਕਾ, ਮੂਲ ਦੁਆਰ ਮੁੱਢ ਦਾ ਦੁਆਰ ਭਾਵ ਗੁਦਾ, ਇਹ ਮੁੱਢ ਦਾ ਦੁਆਰ ਆ, ਮੂਲ ਦੁਆਰ ਤਾਂ ਕਿਹਾ ਜਾਂਦਾ, ਸਭ ਤੋਂ ਮੁੱਢ ਦਾ ਦੁਆਰ, ਸਭ ਤੋਂ ਹੇਠਲਾ ਦੁਆਰ ਇਹੀ ਹੈ। ਮੂਲ ਦੁਆਰ ਭਾਵ ਗੁਦਾ ਸਥਾਨ ਜਾਇਦੀ ਆਪਾਂ ਮਲ ਤਿਆਗਦੇ, ਅਤੇ ਨਾਸਕਾ ਨੱਕ, ਇਹ ਪ੍ਰਿਥਵੀ ਅਤੇ ਦੋਏ, ਇਹ ਦੋਵੇਂ ਪ੍ਰਿਥਵੀ ਤੱਤ ਜਿਹੜਾ ਹੈ, ਧਰਤੀ ਤੱਤ ਹੈ, ਉਹ ਤੋਂ ਪੈਦਾ ਹੋਏ ਹੈ। ਵਹੀ ਠਿਕਾਨੋ ਗੰਧ ਕੋ, ਵਹੀ ਕਹੀਏ ਉਹ ਜਿਹੜੀ ਗੁਦਾ ਸਥਾਨ ਹੈ, ਉਹ ਜਿਹੜੀ ਗੰਧ ਕਹੀਏ ਦੁਰਗੰਧੀ, ਇੱਕ ਹੁੰਦੀ ਗੰਧ ਸੁਗੰਧੀ, ਇੱਕ ਹੁੰਦੀ ਦੁਰਗੰਧੀ, ਇੱਥੇ ਦੁਰਗੰਧੀ ਅਰਥ ਲੈਣਾ, ਗੁਦਾ ਸਥਾਨ ਦੁਰਗੰਧੀ ਕੋ, ਗੰਧ ਕੋ, ਦੁਰਗੰਧੀ ਦਾ ਜਿਹੜਾ ਠਿਕਾਨਾ ਸਥਾਨ ਹੈ, ਵਹੀ ਠਿਕਾਨੋ ਗੰਧ ਕੋ, ਉੱਥੇ ਮੂਲ ਦੁਆਰ ਪਹਿਲਾਂ ਲਿਖਿਆ ਉਹਦੇ ਹਿਸਾਬ ਨਾਲ, ਜਿਹੜਾ ਵਹੀ ਕਹੀਏ ਗੁਦਾ ਸਥਾਨ ਆ, ਉਹ ਦੁਰਗੰਧੀ ਦਾ ਠਿਕਾਣਾ ਸਥਾਨ ਹੈ। ਵਾਹਿ ਗਿਆਨ ਗੰਧ ਹੋਏ, ਵਾਹਿ ਕਹੀਏ ਉਹ ਜਿਹੜਾ ਨੱਕ ਆ, ਨਾਸਕਾਂ ਆ, ਨੱਕ ਨੂੰ ਗੰਧ, ਇੱਥੇ ਗੰਧ ਅਰਥ ਰਹਿਣਾ ਸੁਗੰਧੀ ਜਾਂ ਦੁਰਗੰਧੀ, ਦੋਵੇਂ ਲੈ ਲੈਣੇ ਇੱਥੇ, ਉੱਥੇ ਦੁਰਗੰਧੀ ਹੈ ਮੂਲ ਦੁਆਰ 'ਚ, ਨੱਕ ਦੁਰਗੰਧੀ ਸੁਗੰਧੀ ਦੋਨਾਂ ਦਾ ਜਿਹੜਾ ਵਾਹਿ ਕਹੀਏ ਉਹ ਜਿਹੜਾ ਨੱਕ ਆ ਉਹਨੂੰ ਗੰਧ ਦੁਰਗੰਧ ਦਾ ਗਿਆਨ ਹੋਏ ਹੁੰਦਾ ਹੈ। ਪ੍ਰਿਥਵੀ ਦਾ ਸਤੋ ਗੁਣ ਅੰਸ਼ ਤੋਂ ਜਿਹੜਾ ਗਿਆਨ ਇੰਦਰਾ ਉਹ ਕੀ ਆ? ਨੱਕ ਆ, ਕਿਉਂਕਿ ਨੱਕ ਨਾਲ ਸਾਨੂੰ ਗਿਆਨ ਹੁੰਦਾ ਕਿਹੋ ਜਿਹੀ ਵਾਸ਼ਨਾ ਆ ਰਹੀ, ਅਤੇ ਪ੍ਰਿਥਵੀ ਦਾ ਜਿਹੜਾ ਰਜੋ ਗੁਣ ਆ ਉਹਨਾਂ ਸਿਰਫ ਗਿਆਨ ਹੁੰਦਾ, ਅਤੇ ਪ੍ਰਿਥਵੀ ਦਾ ਰਜੋ ਗੁਣ ਅੰਸ਼ ਉਹਦੇ ਤੋਂ ਹਿੱਸਾ ਬਣਿਆ ਗੁਦਾ ਦਾ, ਕਿਉਂਕਿ ਇਹ ਕਿਉਂ ਉਹਦੇ ਨਾਲ ਗਿਆਨ ਹੁੰਦਾ, ਇਹਦੇ ਨਾਲ ਕਿਰਿਆ ਹੁੰਦੀ, ਤਿਆਗ ਹੁੰਦਾ, ਨੱਕ ਇੰਦਰਾ ਦੁਰਗੰਧੀ ਸੁਗੰਧੀ ਨੂੰ ਗ੍ਰਹਿਣ ਕਰਦਾ, ਉਹ ਤਾਂ ਕੰਮ ਕਹਿ ਲਓ ਸਿਰਫ ਗ੍ਰਹਿਣ ਕਰਨਾ, ਗੁਦਾ ਦਾ ਇੰਦਰ ਦਾ ਕੰਮ ਕੀ ਹੈ? ਦੁਰਗੰਧੀ ਦਾ ਤਿਆਗ ਕਰਨਾ, ਯਾਨੀ ਤਿਆਗ ਹੀ ਹੁੰਦਾ ਨਾ, ਗ੍ਰਹਿਣ ਤਾਂ ਨਹੀਂ ਨਾ ਹੁੰਦਾ। ਇਸ ਤਰ੍ਹਾਂ ਨੱਕ ਗਿਆਨ ਇੰਦਰਾ ਵਾ, ਅਤੇ ਜਿਹੜਾ ਮੂਲ ਦੁਆਰ ਗੁਦਾ ਇਹ ਕਰਮ ਇੰਦਰਾ। ਸਮੁੱਕ ਦੀ ਗੱਲ ਵੀ ਜਿਹੜੇ ਗਿਆਨ ਇੰਦਰ ਉਹ ਗ੍ਰਹਿਣ ਕਰਦੇ ਆ, ਅਤੇ ਜਿਹੜੇ ਕਰਮ ਇੰਦਰ ਉਹ ਤਿਆਗ ਕਰਦੇ, ਉਹ ਦੋਵੇਂ ਕੰਮ ਹੀ ਕਰਦੇ ਹੈ, ਗ੍ਰਹਿਣ ਵੀ ਕਰਦੇ ਤਿਆਗ ਵੀ ਕਰਦੇ। ਦੋਹਰਾ ਪ੍ਰਾਣ ਅਪਾਣ ਸਮਾਨ ਅਰ ਹੁਣ ਸੁਣ, ਪੰਜ ਕਰਮ ਤੇਰੇ ਗਿਆਨ ਦੇ ਕਿੱਥੋਂ ਹੋਏ ਤੈਨੂੰ ਦੱਸ ਦਿੱਤੇ, ਹੁਣ ਤੂੰ ਥੋੜ੍ਹਾ ਪੰਜ ਪ੍ਰਾਣਾਂ ਬਾਰੇ ਵੀ ਸੁਣ ਲਾ। ਪ੍ਰਾਣ ਅਪਾਣ ਸਮਾਨ ਅਤੇ ਬਿਆਨ ਉਦਾਨ ਹੈ ਜਾਨ ਅਤੇ ਬਿਆਨ ਉਦਾਨ, ਇਹ ਪੰਜ ਬਾਜੂਆਂ ਪੰਜ ਪੌਣਾਂ ਤੂੰ ਜਾਣਨਾ ਕਰ, ਜਿਹੜੀਆਂ ਸੂਖਮ ਸਰੀਰ ਦੀਆਂ ਸੂਖਮ ਸਰੀਰ ਜਿਹੜੇ ਦਾ ਹਿੱਸਾ ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਅਤੇ ਪੰਜ ਕਰਮ, ਪੰਜ ਪ੍ਰਾਣ, ਪੰਜ ਠਿਕਾਨੇ ਤੇ ਪਾਇਓ ਇਹ ਸਿੱਖ ਤੇ ਕਹੀਏ ਉਸਦੇ ਸਥਾਨ ਭੇਦ ਕਰਕੇ ਨਾ, ਇਹ ਪੰਜ ਠਿਕਾਣੇ, ਪੰਜ ਠਿਕਾਣੇ ਕਈ ਸਥਾਨ ਪਾਇਓ ਹੋ ਗਏ, ਇੱਕ ਹੈ ਪਵਨ ਬਖਾਨ। ਪਰ ਵਾਸਤਵ ਵਿੱਚ ਤੇ ਇੱਕ ਹੈ, ਇੱਕ ਹੀ ਪਵਨ ਹਵਾ ਬਖਾਨ ਕਥਨ ਕਰੀ ਦੀ ਹੈ, ਇੱਕ ਹੀ ਹਵਾ, ਉਹਦੀ ਕਿਰਿਆ ਕਰਕੇ 59 ਪ੍ਰਕਾਰ ਦੀ ਪੌਣ ਹੋ ਗਈ, ਸਰੀਰ ਵਿੱਚ 10 ਪ੍ਰਕਾਰ ਦੀ ਹੋ ਗਈ, ਅਤੇ ਆ ਇੱਥੇ ਹੁਣ ਸੂਖਮ ਸਰੀਰ ਵਿੱਚ 5 ਦੱਸੀਆਂ, ਪ੍ਰਾਣ ਅਪਾਣ ਸਮਾਨ ਅਰ ਬਿਆਨ ਉਦਾਨ ਹੈ ਜਾਨ, ਅਤੇ ਪੰਜ ਠਿਕਾਣੇ 'ਤੇ ਭਇਓ, ਪੰਜ ਠਿਕਾਣੇ ਸਥਾਨਾਂ 'ਤੇ ਭਇਓ ਕਹੀਏ ਹੋਣੇ ਕਰਕੇ ਪੰਜ ਠਿਕਾਣੇ ਦੇ ਹੋ ਗਏ, ਇੱਕ ਹੈ ਪਵਨ ਬਖਾਣ, ਇੱਕ ਹੈ ਪਵਨ ਨੂੰ ਪੰਜ ਹੀ ਫਿਰ ਇਹਦੇ ਨਾਮ ਬਖਾਣ ਕਹੀਏ ਕਥਨ ਕਰੀ ਦੇ ਹੈ, ਇੱਕ ਹੈ ਪਵਨ ਇੱਕ ਹੀ ਹਵਾ ਬਖਾਣ ਕਥਨ ਕਰੀ ਦੀ ਆ, ਅਤੇ ਪੰਜ ਠਿਕਾਣੇ ਅਸਥਾਨਾਂ 'ਤੇ ਇਹਦਾ ਨਿਵਾਸ ਹੋਣੇ ਕਰਕੇ ਇੱਕ ਹੈ ਪਵਨ ਨੂੰ ਪੰਜ ਰੂਪਾਂ ਵਿੱਚ ਬਖਾਣ ਕਥਨ ਕਰੀਦਾ, ਇਹਦਾ ਅਰਥ ਲਾ ਲੈਣਾ। ਦੋਹਰਾ ਗੁਦਾ ਪਾਨ ਹੀਏ ਪ੍ਰਾਣ ਪੁਣ, ਹੁਣ ਦੱਸਣ ਲੱਗੇ ਕਿਹਦਾ ਕਿੱਥੇ ਨਿਵਾਸ ਹੈ, ਜਿਹੜੀ ਗੁਦਾ ਹੈ, ਗੁਦਾ ਕਰਮ ਇੰਦਰਾ ਮਲ ਤਿਆਗ ਵਾਲਾ ਸਥਾਨ ਇੰਦਰਾ, ਉਹਦੇ ਵਿੱਚ ਅਪਾਣ ਵਾਯੂ, ਉਹਦੇ ਜੇ ਪਾਣ ਵਾਯੂ ਕੰਮ ਨਾ ਕਰੇ ਤੇ ਲੈਟਨ ਦੀ ਕਿਰਿਆ ਨਹੀਂ ਹੋ ਸਕਦੀ, ਮਾਨੋ ਪਾਣ ਵਾਯੂ ਵਿੱਚ ਕਮੀ ਹੈ, ਜਦੋਂ ਕਬਜਾਦਕ ਹੋ ਜਾਂਦੀ ਹੀ ਪ੍ਰਾਣ, ਅਤੇ ਹਿਰਦੇ ਵਿੱਚ ਕਿਹੜੀ ਹੈ ਪ੍ਰਾਣ ਵਾਯੂ ਹੈ, ਜਦੋਂ ਆਪਾਂ ਕਹਿੰਦੇ ਨਾ ਪ੍ਰਾਣ, ਪ੍ਰਾਣ ਮੇਰੇ ਖਤਮ ਹੋ ਗਏ, ਇੱਕ ਵਾਯੂ ਦਾ ਨਾਮ ਹੀ ਪ੍ਰਾਣ ਹੈ, ਉਹ ਪ੍ਰਾਣ ਕੀ ਹੈ ਹਿਰਦੇ ਵਿੱਚ ਹੈ ਉਹਨ, ਫਿਰ ਕੰਠ ਉਦਾਨ ਹੈ ਮਾਨ, ਜਿਹੜਾ ਕੰਠ ਗਾਲਾ ਉਹਦੇ ਵਿੱਚ ਉਦਾਨ ਵਾਯੂ ਮਾਨ ਕਹੀਏ ਮਨ ਲੈਣਾ ਕਰ, ਭਲੀ ਪ੍ਰਕਾਰ ਹੀ ਜਿਹੜੀ ਅੰਦਰ ਬਾਹਰ ਕੱਢਣ ਡੇ ਹਾਂ, ਅਤੇ ਗਲੇ ਜਿਹੜੀ ਗਲੇ 'ਚੋਂ ਵਾਕ ਨਿਕਲ ਬਣ ਬਣ ਕੇ ਨਿਕਲਣ ਡੇ ਉਦਾਨ ਵਾਯੂ ਕਰਕੇ ਆਉਣ ਡੇ। ਨਾਭ ਸਮਾਨ ਸਰੀਰ ਸਭ, ਜਿਹੜੀ ਹੈ ਸਮਾਨ ਵਾਯੂ ਹੈ ਉਹ ਨਾਭੀ ਧੁਨੀ ਵਿੱਚ ਕੰਮ ਕਰ ਰਹੀ ਹੈ, ਨਾਭ ਸਮਾਨ ਸਰੀਰ ਸਭ, ਨਾਭੀ ਵਿੱਚ ਸਮਾਨ ਵਾਯੂ ਕੰਮ ਕਰ ਰਹੀ ਹੈ ਸਰੀਰ ਸਭ, ਅਤੇ ਸਾਰੇ ਸਰੀਰ ਵਿੱਚ ਬਿਆਨ ਵਸੈ ਇਹ ਜਾਨ, ਬਿਆਨ ਨਾਮ ਹੈ ਜਿਹੜੀ ਵਾਯੂ ਆ ਉਹ ਸਾਰੇ ਸਰੀਰ ਵਿੱਚ ਹੀ ਵਸ ਰਹੀ ਹੈ, ਇਹ ਤੂੰ ਜਾਣ ਸਿੱਖ। ਇਸ ਪ੍ਰਕਾਰ ਅਸਥਾਨ ਵੱਖੋ ਵੱਖਰਿਆਂ 'ਚ ਨਿਵਾਸ ਕਰਕੇ ਜਿਹੜੇ ਵੱਖੋ ਵੱਖਰੀ ਕਿਰਿਆ ਕਰਨ ਡੀ ਆ, ਇਹਦੇ ਕਰਕੇ ਹੀ ਇਹ ਪੰਜ ਪ੍ਰਕਾਰ ਦੀ ਹੋ ਗਈ ਆ, ਉਂਝ ਹੈ ਪੌਣ ਇੱਕੋ ਹੀ ਆ, ਉਹਦੇ ਵੱਖੋ ਵੱਖਰੇ ਜਿਹੜੀ ਕਿਰਿਆ ਕਰਕੇ ਤੇ ਪੰਜ ਨਾਂ ਪੈ ਗਏ, ਜਿਵੇਂ ਬੰਦਾ ਇੱਕ ਹੀ ਹੁੰਦਾ, ਉਹਦੇ ਰਿਸ਼ਤੇਦਾਰੀਆਂ ਕਰਕੇ ਕਿਤੇ ਮਾਮਾ ਕਿਤੇ ਚਾਚਾ ਕਿਤੇ ਤਾਇਆ ਕਿਤੇ ਡੈਡੀ ਕਿਤੇ ਫੁੱਫੜ ਕਿਤੇ ਪਤਿਆਵਰਾ ਅਤੇ ਕਿਤੇ ਜਵਾਈ ਕਿਤੇ ਭਾਈ ਕਿਤੇ ਨਾਂ ਪੈਂਦੇ, ਬੰਦਾ ਤਾਂ ਇੱਕ ਹੀ ਪਾਉਣ ਇੱਕ ਹੀ ਆ, ਉਹਦੇ ਭੇਦ ਕਰਕੇ ਕਿਰਿਆ ਕਰਕੇ ਉਹਦੇ ਠਿਕਾਣਿਆਂ 'ਚ ਨਿਵਾਸ ਹੋਣੇ ਕਰਕੇ ਅਤੇ ਕੰਮਾਂ ਕਰਕੇ ਪੰਜ ਨਾਮ ਪਏ ਹੋਏ ਆ, ਪੰਜ ਕਿੱਥੇ ਵੱਸਦੀਆਂ ਵੀ ਆਪਾਂ ਪੜ੍ਹ ਲਿਆ। ਦੋਹਰਾ ਪੰਜ ਭੂਤ ਭੂਤ ਕੇ ਅੰਸ 'ਤੇ, ਇਹ ਸਿੱਖ ਜਿਹੜੇ ਪੰਜ ਭੂਤ ਆ, ਭਾਵ ਪੰਜ ਭੂਤ ਕਿਹੜੇ, ਪੰਜ ਭੂਤ ਕਿਹੜੇ ਸਮਝ ਆਏ ਜੀ, ਇਹ ਪੰਜ ਭੂਤ ਕਿਹਾ ਜਾਂਦਾ ਪੰਜ ਤੱਤਾਂ ਨੂੰ, ਪੰਜ ਭੂਤ ਜਿਹੜੇ ਪੰਜ ਤੱਤ ਆ ਨਾ, ਆਕਾਸ਼ ਵਾਯੂ ਪਵਨ ਆਪ ਬਾਏ ਤੇਜ ਪ੍ਰਿਥਵੀ ਆਕਾਸ਼ ਸਾਗਰ, ਬਾਣੀ ਜਾਂਦਾ ਸਿੱਧਾ ਧਰਤੀ ਆਕਾਸ਼ ਅਗਨੀ ਜਲ ਤੇ ਹਵਾ ਪੰਜ ਤੱਤ ਪੰਜ ਭੂਤ ਇਹਨਾਂ ਨੂੰ ਕਿਹਾ ਜਾਂਦਾ ਪੰਜ ਭੂਤ ਕੇ ਅੰਸ ਦੇ ਪੰਜ ਭੂਤਾਂ ਦੀ ਜਿਹੜੀ ਅੰਸ਼ ਆ ਉਪਜੇ ਮਨ ਅਰ ਬੁੱਧ ਜਿਹੜੇ ਮਨ ਤੇ ਬੁੱਧੀ ਆ ਉਹ ਪੈਦਾ ਹੋਏ ਹੈ ਸਭ ਇੰਦਰ ਪਾਠ ਸਭ ਇੰਦਰਨ ਕੇ ਸਵਾਦ ਕੀ ਸਾਰੇ ਜਿਹੜੇ ਇੰਦਰੀਆਂ ਦੇ ਸਵਾਦ ਕੀ ਗਏ ਸਵਾਦ ਦੀ ਰਸਾਂ ਦੀ ਤਾਹੀ ਹੈ ਤਾਹੀ ਤੇ ਸੁੱਧ ਤਾਹੀ ਦੇ ਕਹੀਏ ਤਿਸੇ ਕਰਕੇ ਭਾਵ ਮਨ ਤੇ ਬੁੱਧੀ ਕਰਕੇ ਖਬਰਿਆ ਠੀਕ ਹੈ ਜੀ ਮਨ ਬੁੱਧੀ ਕਰਕੇ ਖਬਰਿਆ ਸਾਰੇ ਇੰਦਰੀਆਂ ਦੇ ਸਵਾਦਾਂ ਦੀ ਅੱਖਾਂ ਨੂੰ ਕੋਈ ਰਸ ਨਹੀਂ ਆ ਅੱਖਾਂ ਦੇ ਵੇਖ ਰਹੀਆਂ ਅੱਖਾਂ ਦਾ ਕੰਮ ਗਿਆਨ ਮਨ ਦੀ ਬਿਰਦੀ ਅੱਖਾਂ ਰਾਹੀਂ ਨਿਕਲੀ ਹੈ ਬੁੱਧੀ ਨੇ ਸਵਾਦ ਇਹਦਾ ਮਨ ਨੂੰ ਭੋਖਿਆ ਵੇਖਣ ਦੀ ਬੁੱਧੀ ਨੂੰ ਇਹਦਾ ਨਿਰਣਾ ਕਰਦਾ ਸਵਾਦ ਆ ਹਾਂ ਠੀਕ ਹੈ ਕਿ ਕਾਲਾ ਕਿ ਗੋਰਾ ਚੰਗਾ ਕਿ ਮਾੜਾ ਪਾਂਚ ਭੂਤ ਕੇ ਅੰਸ ਦੇ ਇਹਦਾ ਵਿਦਵਾਨ ਜਨ ਜਿਹੜੇ ਆ ਉਹ ਇਸ ਪ੍ਰਕਾਰ ਨਾਲ ਉਂਝ ਕਰਦੇ ਆ ਅਰਥ ਕਿ ਪੰਜ ਭੂਤ ਜਿਹੜੇ ਆ ਭਾਵ ਪੰਜ ਜਿਹੜੇ ਆ ਜਿਵੇਂ ਹੁਣ ਪਿੱਛੇ ਆਪਾਂ ਸਾਰਾ ਪੜ੍ਹ ਆਏ ਹਾਂ ਨਾ ਰਜੋ ਗੁਣ ਤੋਂ ਕਰਮ ਇੰਦਰਾ ਸਤੋ ਗੁਣ ਤੋਂ ਜਿਹੜਾ ਗਿਆਨ ਇੰਦਰਾ ਇਸੇ ਪ੍ਰਕਾਰ ਹੀ ਇੱਥੇ ਆ ਭੇਦ ਭਾਵੇਂ ਕਿ ਵਿਦਵਾਨ ਜਨ ਜਿਹੜੇ ਆ ਉਹ ਇਸ ਗੱਲ ਦਾ ਨਿਰਣਾ ਨਹੀਂ ਕਰਦੇ ਉਹ ਦੋਵਾਂ ਨੂੰ ਸਤੋ ਗੁਣ ਅੰਸ਼ ਤੋਂ ਹੀ ਮੰਨਦੇ ਹੈ ਮਨ ਨੂੰ ਅਤੇ ਬੁੱਧ ਨੂੰ ਪਰ ਇਹ ਜੇ ਆਪਾਂ ਪਿਛਲੇ ਹਿਸਾਬ ਕਿਤਾਬ ਨਾਲ ਜੋੜੀਏ ਪੜ੍ਹੀਏ ਅਤੇ ਜੇ ਆਪਾਂ ਆਪਣੇ ਥੋੜ੍ਹੀ ਬੁੱਧੀ ਨਾਲ ਵਿਚਾਰੀਏ ਅਤੇ ਮਨ ਅਤੇ ਬੁੱਧ ਵੀ ਸਤੋ ਗੁਣ ਅਤੇ ਰਜੋ ਗੁਣ ਅੰਸ਼ ਤੋਂ ਪੈਦਾ ਹੋਏ ਕਿਵੇਂ ਪੰਜ ਭੂਤ ਕੇ ਅੰਸ਼ ਦੇ ਜਿਵੇਂ ਪਿੱਛੇ ਚੱਲਦਾ ਆਉਂਦਾ ਉਸੇ ਪ੍ਰਕਰਨ ਮਤਾ ਪੰਜ ਭੂਤ ਕਿਹੜੇ ਆ ਜਿਹੜੇ ਆਕਾਸ਼ ਧਰਤੀ ਜਲ ਅਗਨੀ ਹਵਾ ਇਹ ਪੰਜ ਭੂਤ ਸਮਝ ਲੈਣਾ ਇਹ ਪੰਜਾਂ ਭੂਤਾਂ ਦੀ ਅੰਸ ਤੋਂ ਹੀ ਜਿਹੜਾ ਆ ਪੈਦਾ ਹੋਏ ਆ ਮਨ ਅਤੇ ਬੁੱਧੀ ਪਿੱਛੇ ਵੇਖੋ ਪੜ੍ਹ ਕੇ ਹੈ ਨਾ ਕਿਹੜੇ ਤੱਤ ਤੋਂ ਕਿਹੜਾ ਇੰਦਰਾ ਪੈਦਾ ਹੋਇਆ ਤਾਂ ਕਿਹਦੇ ਨਾਲ ਸੰਬੰਧ ਹੈ ਹੁਣ ਇਹਦਾ ਸੁਣ ਲਓ ਇਹ ਜਿਹੜਾ ਮਨ ਆ ਉਹ ਜਿਹੜੇ ਉਹ ਤਾਂ ਇੱਕ ਇੱਕ ਤੱਤ ਤੋਂ ਇੱਕ ਇੱਕ ਕਰਮ ਇੰਦਰਾ ਦਾ ਗਿਆਨ ਦਰਾ ਪੈਦਾ ਹੋਇਆ ਨਾ ਇਹ ਜਿਹੜੇ ਪੰਜੇ ਤੱਤ ਆ ਪੰਜੇ ਭੂਤਾਂ ਦੇ ਅੰਸ਼ ਸਤੋ ਗੁਣ ਅੰਸ਼ ਤੋਂ ਜਿਹੜਾ ਸਤੋ ਗੁਣ ਵਾਲਾ ਹਿੱਸਾ ਵਾ ਉਹ ਤੋਂ ਬਣਿਆ ਮਨ ਅਤੇ ਪੰਜਾਂ ਭੂਤਾਂ ਦਾ ਜਿਹੜਾ ਰਜੋ ਗੁਣ ਹਿੱਸਾ ਉਹ ਤੋਂ ਬਣਿਆ ਬੁੱਧ ਕਾਰਨ ਮਨ ਸਿਰਫ ਗਿਆਨ ਮਾਨ ਆ ਮਨ ਦਾ ਕੰਮ ਆ ਗਿਆਨ ਕਰਾਉਣਾ ਬੁੱਧੀ ਦਾ ਕੰਮ ਆ ਨਿਰਣਾ ਕਰਨਾ ਮਨ ਦਾ ਕੰਮ ਆ ਸੰਕਲਪ ਵਿਕਲਪ ਕਰਨਾ ਬੁੱਧੀ ਦਾ ਕੰਮ ਆ ਨਿਰਣਾ ਕਰਨਾ ਅਤੇ ਮਨ ਜਿਹੜਾ ਗਿਆਨਵਾਨ ਹੋਵੇ ਜਿੱਥੇ ਗਿਆਨ ਉੱਥੇ ਸਤੋ ਗੁਣ ਅੰਸ਼ ਹੁੰਦੀ ਜਿੱਥੇ ਕਿਰਿਆ ਹੋਵੇ ਉੱਥੇ ਰਜੋ ਗੁਣ ਅੰਸ਼ ਹੁੰਦੀ ਬੁੱਧੀ 'ਚ ਕਿਰਿਆ ਇਹ ਹੁਣ ਤੁਸੀਂ ਆਪ ਜਾਣ ਲਓ ਕਿਵੇਂ ਹੁਣ ਮਨ ਆ ਮਨ ਦੀ ਬਿਰਦੀ ਸ਼ਬਦ ਰਾਹੀਂ ਸਮਝ ਲਓ ਕੰਨ ਰਾਹੀਂ ਜਾਂ ਅੱਖਾਂ ਰਾਹੀਂ ਨਿਕਲੀ ਅੱਖਾਂ ਰਾਹੀਂ ਨਿਕਲੀ ਇੱਕੋ ਦ੍ਰਿਸ਼ਟਾਂਤ ਲੈ ਲਓ ਪੰਜਾਂ ਇੰਦਰਾਂ ਇਸੇ ਤਰ੍ਹਾਂ ਬਣ ਜਾਂਦਾ ਪੰਜਾਂ ਇਹ ਗਿਆਨ ਇੰਦਰਾਂ ਦਾ ਮਨ ਦੀ ਬਿਰਤੀ ਨਿਕਲੀ ਆ ਅੱਖਾਂ ਰਾਹੀਂ ਸਾਹਮਣੇ ਬੜੀ ਸੋਹਣੀ ਫੋਟੋ ਹੈ ਇਹ ਮਨ ਦੀ ਬਿਰਤੀ ਜਦੋਂ ਗਈ ਆ ਫੋਟੋ 'ਤੇ ਬਹਿ ਕੇ ਉਸ ਵੇਲੇ ਵਾਪਸ ਗਈ ਆ ਮਨ ਦਾ ਕੰਮ ਕੀ ਆ ਅੱਖ ਰਾਹੀਂ ਬਿਰਤੀ ਨਿਕਲ ਕੇ ਵੇਖ ਕੇ ਫਿਰ ਵਾਪਸ ਪਰ ਜਿਹੜਾ ਇਹਦਾ ਨਿਰਣਾ ਕਰਨਾ ਵਾ ਉਹ ਕਿਹਨੇ ਕਰਨਾ ਬੁੱਧੀ ਨੇ ਇਹ ਫੋਟੋ ਚੰਗੀ ਆ ਇਹ ਮਾੜੀ ਆ ਇਹ ਫੋਟੋ ਹੈ ਵੀ ਅਗੇ ਨਹੀਂ ਹੈ ਇਹ ਫੋਟੋ ਜਿਹੜੀ ਆ ਕਿ ਕੰਧ ਆ ਜੇ ਕਹਿਤਾ ਵੀ ਇਹ ਕੰਧ ਆ ਇਹ ਵੀ ਬੁੱਧੀ ਦਾ ਕੰਮ ਆ ਜੇ ਕਹਿਤਾ ਇਹ ਫੋਟੋ ਹੀ ਆ ਇਹ ਬੁੱਧੀ ਦਾ ਕੰਮ ਜੇ ਕਹਿ ਦੀ ਚੰਗੀ ਆ ਇਹ ਵੀ ਬੁੱਧੀ ਦਾ ਕੰਮ ਜੇ ਕਹਿਤੀ ਮਾੜੀ ਇਹ ਵੀ ਬੁੱਧੀ ਦਾ ਕੰਮ ਤੇ ਬੁੱਧੀ ਚ ਕੀ ਆ? ਕਿਰਿਆ। ਬੁੱਧੀ ਕਿਰਿਆਸ਼ੀਲ ਆ। ਜਿੱਥੇ ਕਿਰਿਆ ਹੋਵੇ ਉੱਥੇ ਰਜੋ ਗੁਣ ਹੁੰਦਾ, ਜਿੱਥੇ ਗਿਆਨ ਹੋਵੇ ਉੱਥੇ ਸਤੋ ਗੁਣ ਹੁੰਦਾ। ਅੱਖਾਂ ਨੇ ਨਹੀਂ ਵੇਖਿਆ ਫੋਟੋ, ਹੁਣ ਇਹਨੂੰ ਮਨ ਨੇ ਬਿਰਤੀ ਕਰਕੇ, ਮਨ ਵੀ ਗਿਆਨਵਾਨ, ਨੇਤਰ ਵੀ ਗਿਆਨਵਾਨ, ਮਨ ਦੀ ਬਿਰਤੀ, ਮਨ ਨੇ ਸੰਕਲਪ ਕਰਕੇ ਬਿਰਤੀ ਕੱਢ ਕੇ ਅੱਖਾਂ ਰਾਹੀਂ ਦੇਖਿਆ, ਮਨ ਕੋਈ ਗੱਲ ਪਹੁੰਚ ਗਈ। ਜੇ ਬੁੱਧੀ ਨਿਰਣਾ ਕਰੂਗੀ ਤੇ ਮਨ ਕੁਝ ਨਹੀਂ ਕਰ ਸਕਦਾ, ਤੇ ਬੁੱਧੀ ਨੇ ਨਿਰਣਾ ਕਰ ਦਿੱਤਾ ਵੀ ਫੋਟੋ ਹੀ ਆ, ਤੇ ਸਿਲਸਿਲਾ ਖਤਮ ਹੋ ਗਿਆ। ਮਨ ਵੀ ਗਿਆਨਵਾਨ, ਨੇਤਰ ਵੀ ਗਿਆਨਵਾਨ, ਬੁੱਧੀ ਨੇ ਕਹਿ ਦਿੱਤਾ ਕਿਰਿਆ ਕਰ ਦਿੱਤੀ ਫੋਟੋ ਆ, ਵਾਕ ਨੇ ਕਹਿ ਦਿੱਤਾ ਫੋਟੋ ਆ, ਵਾਕ ਵੀ ਕਰਮ ਇੰਦਰ ਆ ਤੇ ਉਹ ਰਜੋਗੁਣੀਆਂ ਸਦੋਂ ਆ, ਬੁੱਧੀ ਵੀ ਜਿਹੜੀ ਹੈ ਰਜੋਗੁਣੀਆਂ ਸਦੋਂ, ਦੋਵਾਂ 'ਚ ਕਿਰਿਆ, ਨਾ ਤੇ ਮਨ 'ਚ ਕਿਰਿਆ ਵਾ ਨਾ ਨੇਤਰ 'ਚ ਹੀ ਕਿਰਿਆ ਹੈ। ਉਂਝ ਤੇ ਜੋ ਜੋ ਹੈ ਕਿਰਿਆ ਸਭ 'ਚ ਹੀ ਹੈ, ਪਰ ਇੱਥੇ ਜੋ ਵਿਸ਼ਾ ਹੈ ਜਿਹਨੂੰ ਗਿਆਨ ਇੰਦਰਾ ਕਿਹਾ ਉਹਨੂੰ ਗਿਆਨ ਇੰਦਰ ਤੱਕ ਹੀ ਸੀਮਤ ਰੱਖਣਾ, ਜਿਹਨੂੰ ਕਰਮ ਇੰਦਰਾ ਕਿਹਾ ਉਹਨੂੰ ਕਰਮ ਇੰਦਰੇ ਤੱਕ ਹੀ ਸੀਮਤ ਰੱਖਣਾ। ਸੋ ਇੱਥੇ ਸਮਝ ਲੈਣਾ, ਜਿੰਨੀ ਕੁ ਮਾਤੜ ਨੂੰ ਸਮਝ ਆ, ਪੰਜ ਭੂਤ ਜਿਹੜੇ ਆ ਉਹਨਾਂ ਦੇ ਸਤੋ ਅਤੇ ਰਜੋ ਗੁਣ ਅੰਸ ਤੋਂ, ਸਤੋ ਗੁਣ ਅੰਸ ਤੋਂ ਮਨ ਪੈਦਾ ਹੋਇਆ, ਰਜੋ ਗੁਣ ਅੰਸ ਤੋਂ ਬੁੱਧੀ ਪੈਦਾ ਹੋਈ, ਇੰਨਾ ਸਮਝ ਲੈਣਾ। ਪਰ ਉੱਥੇ ਦੇ ਇੱਕ ਇੱਕ ਤੱਤ ਤੋਂ, ਇੱਕ ਇੱਕ ਕਰਮ ਇੰਦਰਾ ਗਿਆਨ ਇੰਦਰਾ ਸੀ, ਇੱਥੇ ਪੰਜੇ ਹੀ ਤੱਤਾਂ ਦੇ ਸਤੋ ਗੁਣ ਤੋਂ ਮਨ ਅਤੇ ਪੰਜੇ ਤੱਤਾਂ ਦੇ ਰਜੋ ਗੁਣ ਤੋਂ ਬੁੱਧ, ਸਭ ਅਤੇ ਸਾਰੇ ਇੰਦਰੀਆਂ ਦੇ ਜਿਹੜੇ ਸਵਾਦਾਂ ਦੀ ਆ, ਤਾਂ ਹੀ ਤੇ ਸੁੱਧ ਇਹਨਾਂ ਮਨ ਬੁੱਧ ਕਰਕੇ ਸੁੱਧ ਹੁੰਦੀ ਆ। ਮਨ ਹੀ ਦੱਸ ਹੀ ਦਿੱਤਾ ਆਪ ਨੂੰ, ਮਨ ਨੇ ਬਿਰਤੀਆਂ ਕੱਢ ਕੱਢ ਕੇ ਕੰਨਾਂ ਰਾਹੀਂ, ਜਿਹੜਾ ਮਨ ਨੇ ਬਿਰਤੀ ਕਰ ਰਹੇ ਕੱਢ ਕੇ, ਕੋਈ ਗੀਤ ਨਾਦ ਸੁਣ ਲੈਣਾ ਹੈ, ਕੀਰਤਨ ਕਥਾ ਸੁਣ ਲੈਣੀ ਹੈ, ਅਤੇ ਕੰਨ ਵੀ ਹੋਣ ਗਿਆਨ ਇੰਦਰਾ ਵਾ, ਮਨ ਦੇ ਮਨ ਵੀ ਗਿਆਨ ਇੰਦਰਾ, ਬਿਰਤੀ ਨਿਕਲੀ ਹੈ, ਉਹ ਜਦੋਂ ਵਾਪਸ ਆਉਣੀ ਹੈ ਬਿਰਤੀ ਅਤੇ ਮਨ ਤੱਕ ਪਹੁੰਚਣੀ ਹੈ, ਫਿਰ ਬੁੱਧੀ ਨੇ ਆਪਣਾ ਕੰਮ ਕਰਨਾ, ਬੁੱਧੀ ਨੇ ਕਹਿਣਾ ਵੀ ਠੀਕ ਆ, ਸ਼ਬਦ ਕੀਰਤਨ, ਬੁੱਧੀ ਨੇ ਆਪਣਾ ਰਸਲ, ਫਿਰ ਬੁੱਧੀ ਜਦੋਂ ਨਿਰਣਾ ਕਰ ਦਿੱਤਾ ਅਤੇ ਉਦੋਂ ਹੀ ਰਸਲਾਂ ਤੋਂ ਜਵਾਬ ਤੋਂ ਆ ਜਾਣਾ, ਵਾਹ 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 ਵਾਹ, ਬਹੁਤ ਵਧੀਆ ਹੋ ਗਿਆ। ਇਹ ਇੰਦਰੀਆਂ ਦੇ ਜਿਹੜੇ ਰਸ ਆ, ਹੁਣ ਉਪਸਥ ਇੰਦਰੀ ਨਾਲ ਰਸ ਭੋਗੋਗੇ ਅਤੇ ਇਹਦੇ ਵਿੱਚ ਹੀ ਮਨ ਅਤੇ ਬੁੱਧ ਦਾ ਹੀ ਕੰਮ ਹੈ, ਮਨ ਹੀ ਕਹੂਗਾ, ਬੁੱਧੀ ਕਹੂਗਾ ਅੱਜ ਆਨੰਦ ਆ ਗਿਆ ਹੈ, ਬੁੱਧੀ ਕਹੂਗੀ ਅੱਜ, ਮਨ ਸੰਕਲਪ ਕਰੂਗਾ ਵੀ ਆਨੰਦ ਆਇਆ ਕਿ ਨਹੀਂ ਆਇਆ, ਬੁੱਧੀ ਕਹਿ ਦੂਗੀ ਵੀ ਆ ਗਿਆ ਹੈ, ਅਤੇ ਉੱਥੇ ਹੀ ਆਨੰਦ ਹੋ ਜਾਣਾ। ਇਹਨਾਂ ਤਾਂ ਹੀ ਤੇ ਸੁੱਧ, ਇਹਨਾਂ ਕਰ ਮਨ ਅਤੇ ਬੁੱਧੀ ਕਰਕੇ ਸੁੱਧ ਹੁੰਦੀ ਹੈ। ਅੱਖਾਂ ਨੂੰ ਆਪਣੇ ਆਪ ਕੋਈ ਰਸ ਨਹੀਂ, ਸਵਾਦ ਨਹੀਂ ਹੈ, ਅਤੇ ਕੰਨਾਂ ਨੂੰ ਕੋਈ ਰਸ ਨਹੀਂ ਆ, ਜਿੰਨਾ ਚਿਰ ਬੁੱਧੀ ਇਸ ਦਾ ਗੱਲ ਦਾ ਨਿਰਣਾ ਨਾ ਕਰੂ, ਜਿੰਨਾ ਚਿਰ ਮਨ ਜਿਹੜਾ ਹੈ ਇਹਨਾਂ ਨੂੰ ਅੱਗੇ ਲਾਊਗਾ ਨਾ, ਜਿੰਨਾ ਚਿਰ ਮਨ ਨਾ ਸੰਕਲਪ ਕਰੂਗਾ, ਨਾ ਚਿਰ ਅੱਖਾਂ ਕੀ ਦੇਖ ਲੈਣਗੇ, ਜਿੰਨਾ ਚਿਰ ਮਨ ਨਾ ਸੰਕਲਪ ਕਰੂ ਕੰਨ ਕੀ ਸੁਣ ਲੈਣਗੇ, ਜਿੰਨਾ ਚਿਰ ਮਨ ਨਾ ਸੰਕਲਪ ਕਰੂ ਚਮੜੀ ਕੀ ਠੰਡੇ ਤੱਤ ਦਾ ਗਿਆਨ ਕਰ ਸਕਦੀ, ਅਤੇ ਬੁੱਧੀ ਕੀ ਨਿਰਣਾ ਕਰਕੇ ਦੱਸ ਸਕਦੀ ਵੀ ਕੀ ਹੈ ਕੀ ਨਹੀਂ। ਸੋ ਇਸ ਪ੍ਰਕਾਰ ਇਹ ਸਮਝ ਲੈਣਾ, ਦੋਹਰਾ ਪੰਜ ਪ੍ਰਾਣ ਦਵੈ ਬੁੱਧ ਮਨ, ਪੰਜ ਪ੍ਰਾਣ ਅਤੇ ਦੂਜਾ ਦੋ ਬੁੱਧੀ ਦੇ ਮਨ, ਇੰਦਰੇ ਦਸੋ ਗਣਾਏ ਅਤੇ ਦਸ ਇੰਦਰੀਆਂ ਗਣਾਏ ਕੇ ਗਿਣੇ, ਗਣਾ ਕੇ ਤੈਨੂੰ ਦੱਸੇ ਆ ਸਿੱਖ, ਦਸ ਇੰਦਰੇ ਕਰਮ ਇੰਦਰੇ, ਪੰਜ ਕਰਮ ਇੰਦਰੇ, ਪੰਜ ਗਿਆਨ ਇੰਦਰੇ ਅਤੇ ਪੰਜ ਪ੍ਰਾਣ ਆ ਅਤੇ ਦੋ ਬੁੱਧੀ ਦੇ ਮਨ, ਸਤਾਰਾਂ। ਪੰਜ ਤੱਤ ਹੈ ਸੱਤਰ ਹੈ ਭਾਏ, ਇਸ ਤਰ੍ਹਾਂ ਪੰਜ ਤੱਤ ਸੀ ਅਤੇ ਉਹਦੇ ਤੋਂ ਜਿਹੜੇ ਆ ਸਤਾਰਾਂ ਹੋਏ, ਪੰਜ ਤੱਤ ਜਿਹੜੇ ਆ ਦੱਸੇ ਨਾ, ਪੰਜ ਭੂਤ ਜਿਹੜੇ ਹੁਣੇ ਉਹ ਤੋਂ ਸਤਾਰਾਂ ਹੋ ਗਏ, ਅਗਨੀ ਆਕਾਸ਼ ਵਾਲੇ ਤੋਂ ਉਹ ਤੋਂ ਸਤਾਰਾਂ ਹੋ ਗਏ, ਤਿਉਂ ਸਭ ਦੇ ਬਿਤਾਏ ਜਿਵੇਂ ਹੋਏ ਆ ਤਿਵੇਂ ਸਾਰੇ ਤੈਨੂੰ ਦੇ ਬਿਤਾਏ ਕਹੀਏ, ਦਸ ਦਿਓ ਗਏ ਦਿੱਤੇ। ਦੋਹਰਾ ਕਾਰਨ ਜੋ ਪਹਿਲੇ ਕਹੀ, ਕਾਰਨ ਦੇਹੀ ਜੋ ਪਹਿਲਾਂ ਹੀ ਪਿੱਛੇ ਤੈਨੂੰ ਕਹੀ ਹੈ ਤਾਂ ਕਹਿ ਆਏ, ਔਰ ਯਾ ਲਿੰਗ ਸਮੇਤ ਔਰ ਅਤੇ ਇਸ ਯਾਗ ਇਸ ਜਿਹੜੀ ਲਿੰਗ ਸੂਖਮ ਦੇਹੀ ਦੇ ਸਮੇਤ ਕਰਮ ਭੋਗ ਕੇ ਕਰਨ ਕੋ ਪੂਰਬਲੇ ਜਿਹੜੇ ਕੀਤੇ ਕਰਮ ਆ ਉਹਨਾਂ ਦੇ ਭੋਗਾਂ ਨੂੰ ਉਹਨਾਂ ਦੇ ਫਲ ਨੂੰ ਭੋਗਣ ਵਾਸਤੇ ਕਰਨ ਕਹੀਏ ਵਾਸਤੇ ਅਰਥ ਲੈਣਾ ਕਰਨ ਦਾ ਵਾਸਤੇ ਕਰਮਾਂ ਦੇ ਫਲਾਂ ਨੂੰ ਭੋਗਣ ਦੇ ਵਾਸਤੇ ਥੂਲ ਦੇਹ ਧਾਰ ਲਏ ਇਹ ਜੀਵ ਜਿਹੜਾ ਜਿਹੜੀ ਸਥੂਲ ਦੇਹੀ ਮੋਟੀ ਦੇਹੀ ਸਾਹਮਣੇ ਦਿਖਣ ਦੀ ਪੰਜ ਤੱਤਾਂ ਦੀ ਇਹਨੂੰ ਧਰ ਲੈਂਦਾ ਭਾਵੇਂ ਜਿਹੜਾ ਸਰੀਰ ਆ ਪੂਰਬਲੇ ਕਰਮਾਂ ਨੂੰ ਭੋਗਣ ਵਾਸਤੇ ਇਹ ਪੈਦਾ ਹੋਇਆ ਮੁੱਕਦੀ ਗੱਲ ਇੰਨੀ ਇਸੇ ਕਰਕੇ ਪੈਦਾ ਹੋਇਆ ਵਾ ਆਪਾਂ ਕਹਿੰਦੇ ਹਾਂ ਕੋਈ ਦੁੱਖ ਦਲਿੱਦਰ ਆ ਜਾਂਦੇ ਆ ਭਾਈ ਇਹ ਕੀ ਹੋਣ ਡਿਆ ਕਹਿੰਦੇ ਮੇਰੇ ਪਿਛਲੇ ਕਰਮਾਂ ਦਾ ਕੋਈ ਲੈਣਾ ਦੇਣਾ ਹੋਊ ਮੈਂ ਕਰਨ ਡਿਆ ਅਤੇ ਕੋਈ ਸੰਤ ਲੋਕਾਂ ਦਾ ਭਲਾ ਕਰਦੇ ਆ ਫਿਰ ਵੀ ਦੋ ਤਿੰਨ ਮਹੀਨੇ ਕਈ ਬੜੇ ਪਰੇਸ਼ਾਨ ਰਹਿ ਕੇ ਸਰੀਰ ਛੱਡ ਕੇ ਚਲੇ ਜਾਂਦੇ ਲੋਕ ਕਹਿੰਦੇ ਵੀ ਏਡਾ ਮਹਾਤਮਾ ਸੰਤ ਬ੍ਰਹਮ ਗਿਆਨੀ ਕਿਵੇਂ ਉਹ ਸਰੀਰ 'ਚ ਇੰਨਾ ਕਸ਼ਟ ਲੈ ਕੇ ਚਲਾ ਗਿਆ ਭਾਈ ਅਸਲ ਵਿੱਚ ਉਹ ਪੂਰਬਲੇ ਕਰਮ ਜਿਹਦੇ ਕਰਕੇ ਦੇਹ ਮਿਲੀ ਜਿਸ ਕਸ਼ਟ ਕੋਈ ਰਿਹਾ ਨੂੰ ਭੋਗਣ ਵਾਸਤੇ ਉਹਨੂੰ ਭੋਗਣ ਵਾਸਤੇ ਦੇਹ ਮਿਲੀ ਸੀ ਉਹ ਭੋਗ ਕੇ ਮਹਾਂਪੁਰਸ਼ਾਂ ਨੇ ਅਤੇ ਉਹ ਕਰਮਾਂ ਦਾ ਸਫਾਇਆ ਕਰ ਦੇਣਾ ਹੁੰਦਾ ਇਸ ਕਰਕੇ ਉਹਨਾਂ ਦੇਹ ਧਾਰੀ ਸੀ ਸੋ ਆਓ ਇੱਥੇ ਜਿਹੜੀ ਅੱਜ ਆਪਾਂ ਸਮਾਪਤੀ ਕਰੀ ਉਹਨਾਂ ਜੁਗਾਂ ਦੀ ਖਿਮਾ ਕਰਨੀ ਦੋਹਰਾ ਕਾਰਨ ਜੋ ਪਹਿਲੇ ਕਹੀ ਅਰਿਆ ਲਿੰਗ ਸਮੇਤ ਕਰਮ ਭੋਗ ਕੇ ਕਰਨ ਕੋ ਥੂਲ ਦੇਹ ਧਰ ਲੇਤ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।